ਖਾਲਸੇ ਪੰਥ ਦੇ ਬਾਨੀ ਗੁਰਦੇਵ ਜਗਤ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਦੇ ਸਹਿਤ ਸਰਵਣ ਕਰ ਰਹੇ। ਖਾਲਸੇ ਪੰਥ ਦੇ ਸਾਜਣ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਦੇਸ਼ਾਂ ਵਿਦੇਸ਼ਾਂ ਚ ਕਲਗੀਧਰ ਪਾਤਸ਼ਾਹ ਨੇ ਹੁਕਮਨਾਮੇ ਭੇਜ ਕੇ ਸੰਗਤਾਂ ਨੂੰ ਸੱਦੇ ਭੇਜੇ ਹਨ। ਸੁਣ ਕੇ ਸਾਧ ਮਾਈ ਦਾ, ਕਲਗੀਧਰ ਜੀ ਦਾ ਸੁਨੇਹਾ ਸੁਣ ਕੇ, ਹੁਕਮਨਾਮੇ ਸੁਣ ਕੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਚਾਰਾਂ ਦਿਸ਼ਾਵਾਂ ਚ ਇਕੱਤਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੀਆਂ ਹਨ। ਚਾਰੇ ਪਾਸੇ ਅਨੰਦਪੁਰ ਸਾਹਿਬ ਦੇ ਸੰਗਤਾਂ ਦੇ ਪੜਾਅ ਹੀ ਪੜਾਅ ਹਨ। ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ ਕਿ ਜੋ ਤਖ਼ਤ ਕੇਸਗੜ੍ਹ ਸਾਹਿਬ ਵਾਲਾ ਪਾਵਨ ਸਥਾਨ ਹੈ, ਇੱਥੇ ਅੱਜ ਤੋਂ ਪਹਿਲਾਂ ਕਦੇ ਦੀਵਾਨ ਨਹੀਂ ਸੀ ਸਜਾਇਆ। ਹੁਕਮ ਹੋਇਆ ਕਿ ਉੱਥੇ ਦੀਵਾਨ ਸਜਾਉਣ ਦੀ ਤਿਆਰੀ ਕਰੋ। ਸਾਫ਼ ਸਫਾਈ ਕਰਕੇ ਸੇਵਾਦਾਰਾਂ ਨੇ ਉੱਚਾ ਟਿੱਲਾ ਹੈ ਪਹਾੜ ਨੁਮਾ ਕਲਗੀਧਰ ਪਾਤਸ਼ਾਹ ਜੀ ਦਾ ਆਸਣ ਲਾਇਆ। ਸੋਹਣੇ ਤੰਬੂ ਕਨਾਤਾਂ ਤਾਣ ਕੇ ਦੂਰ ਤੱਕ ਸੰਗਤਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਹੈ। ਦਰਬਾਰ ਵਿੱਚ ਆਉਣ ਵਾਸਤੇ ਔਰ ਜਾਣ ਲਈ ਕੇਵਲ ਇੱਕੋ ਦਰਵਾਜ਼ਾ ਮੁਕਰਰ ਕੀਤਾ ਹੈ। ਜਦੋਂ ਸਾਰਾ ਦੀਵਾਨ ਪੂਰਨ ਤੌਰ 'ਤੇ ਤਿਆਰੀ ਹੋ ਗਈ, ਪੰਡਾਲ ਸਜ ਗਏ, ਗਿਲਮ ਗਲੀਚੇ ਵਿਛ ਗਏ, ਕਲਗੀਧਰ ਜੀ ਦਾ ਤਖ਼ਤ ਸ਼ੋਭਨੀਕ ਹੋ ਗਿਆ, ਫਿਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਸਾਰੀ ਸੰਗਤ ਨੂੰ ਹੁਕਮ ਕਰੋ ਕਿ ਗੁਰੂ ਦਰਬਾਰ 'ਚ ਹਾਜ਼ਰ ਹੋ ਕੇ ਦਰਸ਼ਨ ਪਰਸ ਕੇ ਆਪਣੀਆਂ ਕਾਮਨਾਵਾਂ ਪੂਰਨ ਕਰਨ। ਪਾਤਸ਼ਾਹ ਜੀ ਦੀਵਾਨ ਵਿੱਚ ਆਏ ਹਨ, ਬੜਾ ਸੁੰਦਰ ਸਰੂਪ ਹੈ ਗੁਰਦੇਵ, ਸੋਹਣੇ ਤਖ਼ਤ 'ਤੇ ਸ਼ੋਭਨੀਕ ਨੇ, ਸੀਸ 'ਤੇ ਜਗ੍ਹਾ ਕਲਗੀ ਸ਼ੋਭਨੀਕ ਹੈ, ਨੇਤਰਾਂ ਵਿੱਚ ਅੰਮ੍ਰਿਤ ਰਸ ਵਰਸ ਰਿਹਾ, ਨੇਤਰਾਂ ਦੇ ਉੱਪਰ ਭੌਹਾਂ ਕਮਾਨ ਵਾਂਗੂ ਤਿੱਖੀਆਂ ਹਨ, ਨਾਸਕਾ ਜਿਵੇਂ ਕਿੰਸੁਕ ਦਾ ਫੁੱਲ ਹੋਵੇ ਐਸੀਆਂ ਸੁੰਦਰ ਮਹਾਰਾਜ ਜੀ ਦੇ ਨੇਤਰ, ਚਿਹਰਾ, ਮੁੱਖ ਮੰਡਲ 'ਤੇ ਕਾਲੇ ਰੰਗ ਦਾ ਦਾੜਾ ਬਹੁਤ ਹੀ ਅਤੀ ਸੁੰਦਰ ਸ਼ੋਭਨੀਕ ਹੋ ਰਿਹਾ। ਗਲ ਵਿੱਚ ਪਾਤਸ਼ਾਹ ਦੇ ਬੜੀ ਕੀਮਤੀ ਮੋਤੀਆਂ ਦੀ ਮਾਲਾ ਹੈ, ਮੋਢੇ ਉੱਚੇ ਹਨ, ਡੋਲਿਆਂ ਦੇ ਨਾਲ ਪਾਤਸ਼ਾਹ ਜੀ ਦੇ ਅੰਗਦ ਬਹੂਟੇ ਬੱਧੇ ਹੋਏ ਨੇ, ਔਰ ਮੋਢਿਆਂ 'ਤੇ ਤੀਰਾਂ ਦਾ ਪੱਥਾ ਵੀ ਹੈ। ਸੱਜੇ ਪਾਸੇ ਕਮਰਕੱਸੇ ਵਿੱਚ ਬਹੁਤ ਸਾਰੇ ਨਿੱਕੇ ਸ਼ਸਤਰ ਹਨ, ਔਰ ਗਾਤਰੇ ਵਿੱਚ ਸ਼੍ਰੀ ਸਾਹਿਬ ਭਗਵਤੀ ਹੈ, ਮੋਢੇ 'ਤੇ ਤਨਖ ਵੀ ਹੈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੱਥੇ 'ਚੋਂ ਇੱਕ ਤੀਰ ਕੱਢਿਆ ਹੋਇਆ ਅਤੇ ਹੱਥ ਵਿੱਚ ਉਹਦੀ ਕਾਨੀ ਪਕੜ ਕੇ ਤੀਰ ਨੂੰ ਫੇਰਦੇ ਨੇ ਔਰ ਉਹਦੀ ਮੁਖੀ ਵੱਲ ਵੇਖ ਰਹੇ ਨੇ। ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਪਰਸਦੀਆਂ ਨੇ। ਪਾਤਸ਼ਾਹ ਦੇ ਚਰਨ ਬੜੇ ਹੀ ਸੁੰਦਰ ਲਾਲ ਰੰਗ ਦੇ ਹਨ ਔਰ ਜਿਹੜੇ ਨਖੂਨ ਨੇ ਨੋਹ ਹਨ, ਇੱਦਾਂ ਜਾਪਦਾ ਜਿਵੇਂ ਚੰਦਰਮਾ ਦੇ ਟੁਕੜੇ ਹੋਣ। ਤਲੀਆਂ ਉੱਚੀਆਂ ਹਨ, ਰੇਖਾਵਾਂ ਬੜੀਆਂ ਸੁੰਦਰ ਹਨ, ਲਾਲ ਰੰਗ ਦੀਆਂ ਤਲੀਆਂ ਹਨ। ਪਾਤਸ਼ਾਹ ਦੇ ਐਸੇ ਸੋਹਣਿਆਂ ਚਰਨਾਂ 'ਤੇ ਗੁਰਸਿੱਖ ਆ ਕੇ ਨਮਸਕਾਰਾਂ ਕਰ ਰਹੇ ਹਨ। ਸਤਿਗੁਰੂ ਜੀ ਦੇ ਐਸੇ ਸੁੰਦਰ ਸਵਰੂਪ ਦਾ ਵਰਣਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਰਕੇ ਫੁਰਮਾਨ ਕਰਦੇ ਕਿ ਸੰਗਤ ਜੀ, ਜਿਹੜੇ ਸਤਿਗੁਰੂ ਜੀ ਦੇ ਐਸੇ ਸਵਰੂਪ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦੇ ਹਨ, ਉਹ ਨਿਰਸੰਸੇ ਨਿਰਯਤਨ ਹੀ ਇਸ ਭਵਸਾਗਰ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦੇ ਹਨ। ਆਓ ਪਾਤਸ਼ਾਹ ਦੇ ਐਸੇ ਸੋਹਣੇ ਸਵਰੂਪ ਨੂੰ ਆਪਣੇ ਹਿਰਦੇ 'ਚ ਵਸਾ ਕੇ ਪਾਤਸ਼ਾਹ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਜੇ ਅਸ ਧਿਆਨ ਹਿਰਦੇ ਮੋਹ ਤਰਈ,
ਜਿਹੜੇ ਸਤਿਗੁਰੂ ਜੀ ਦੇ ਐਸੇ ਸੋਹਣੇ ਸਵਰੂਪ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹਨ,
ਬਿਨ ਪ੍ਰਿਆਸ ਜਗ ਸਾਗਰ ਤਰਈ,
ਉਹ ਬਿਨਾਂ ਪ੍ਰਿਆਸ ਬਿਨਾਂ ਯਤਨ ਤੋਂ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ।
ਤਬ ਸੰਗਤ ਸਗਰੀ ਚਲ ਆਈ,
ਜਦੋਂ ਸਤਿਗੁਰੂ ਜੀ ਦਾ ਦੀਵਾਨ ਸਜ ਗਿਆ, ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਹਾਜ਼ਰ ਹੋਣ ਲੱਗੀਆਂ।
ਪਦ ਪੰਕਜ ਬੰਦੇ ਸਿਰ ਨਿਆਈ,
ਮਹਾਰਾਜ ਜੀ ਦੇ ਸੋਹਣਿਆਂ ਚਰਨਾਂ ਕਮਲਾਂ ਤੇ ਆ ਕੇ ਗੁਰਸਿੱਖ ਵੰਦਨਾ ਕਰਦੇ ਨੇ, ਸੀਸ ਝੁਕਾ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਹਨ।
ਕਿਰਪਾ ਦ੍ਰਿਸ਼ਟ ਸੋ ਪਿਖੇ ਗੁਸਾਈ,
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਆਪਣਿਆਂ ਸਿੱਖਾਂ ਵੱਲ, ਆਪਣੀ ਸੰਗਤ ਵੱਲ ਕਿਰਪਾ ਭਰੀ ਨਿਗਾਹ ਨਾਲ ਤੱਕਦੇ ਨੇ, ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਦੇ ਹਨ।
ਬੈਠੀ ਸੁੰਦਰ ਸਭਾ ਲਗਾਈ,
ਬੜੀ ਸੋਹਣੀ ਸਭਾ ਮਹਾਰਾਜ ਜੀ ਦੀ ਲੱਗੀ ਹੋਈ ਹੈ, जिस सभा दी आबा वेख के 33 करोड़ देवत्या दे राजे इंद्र दी सभा भी फिक्की प्रतीत हो रही है।
उतो हाथ में तीचन तीरा,
पातशाह ने अपने एक हाथ दे विच बड़ा तिखा तीर खपरा, 4 उंगल चौड़ा खपरा तीर है। ओ तीर कलगीधर जी अक्सर अपने हाथ विच पकड़िया करदे हन। अज भी ओ तीर महाराज जी ने पत्थे चो कढ़िया ते हाथ विच पकड़िया होया।
सो प्रवेश कर बीच तुनीरा,
पातशाह जी ने ओ तीर जेड़ा पहला हाथ विच पकड़िया होया सी ओनू वापस महाराज जी ने अपने पत्थे दे विच पाया है।
खड़ग खेंच कर लीनस चमकत,
चेहरा लाल है पातशाह जी दा, नेत्र दग दग करदे हन, चेहरे दी क्रांति इन्नी के वेख के चली नहीं जांदी। गरीबन बाज पातशाह जी ने अपने म्यान चो श्री साहब बाहर कढ़ी है, म्यान चो तलवार कलगीधर पातशाह ने बाहर कढ़ के हवा विच लहराई है।
ठहरत मनो दामनी दमकत,
कहिंदे जदों पातशाह ने म्यान चो तलवार कढ़ी एदा ओदी चमक पई मानो जिवें कोई बिजली चमकदी होवे। कलगियां वाले पातशाह दे पावन हत्थां विच मानो बिजली नुमा तलवार चमक रही है।
तन सुर सम बोली गुण खानी,
जिवें बिजली चमकदी एदा तलवार चमकी है। और कलगीधर पातशाह जी महाराज जिवें कोई बदल गरजदा हुंदा, बदल दी गर्जवी आवाज विच गहरी आवाज विच पातशाह जी बोले उच्ची आवाज विच,
सब संगत गुर प्रिया महानी।
कहण लगे जिन्नी गुरु की संगत इस वेले इत्थे हाजर है सारी संगत गुरु नाल प्रेम करन वाली संगत है, सब दे हिरदयां च गुरु दा प्यार है।
अत प्रिय सिख आहे को मेरा,
जिन्नी संगत बैठी है इस संगत विच कोई अत प्यारा गुरसिख जेड़ा गुरु नाल बहुत ज्यादा प्रेम करदा होवे।
अपनो सीस दे इस बेरा,
उठ के आवे ते आके सानू अपना सीस देवे, असी इस श्री साहब नाल उहदा सीस लैणा है। ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਚਨ ਕਹਿ ਰਹੇ ਬੜੀ ਗੰਭੀਰ ਆਵਾਜ਼ ਹੈ। ਕਹਿੰਦੇ ਕੋਈ ਅਤ ਪਿਆਰਾ ਗੁਰਸਿੱਖ ਆਵੇ ਜਿਹੜਾ ਗੁਰੂ ਨਾਲ ਪ੍ਰੀਤ ਕਰਦਾ ਉਹ ਆ ਕੇ ਸਾਨੂੰ ਆਪਣਾ ਸੀਸ ਦੇਵੇ।
ਕਾਰਜ ਪਰਿਓ ਆਨ ਇਸ ਕਾਲਾ,
ਕਿਉਂਕਿ ਜਿਹੜਾ ਕਾਰਜ ਅਸੀਂ ਕਰਨਾ ਉਹ ਸਿੱਖ ਦਾ ਸੀਸ ਲਏ ਬਿਨਾਂ ਨਹੀਂ ਹੋ ਸਕਦਾ। ਸਾਨੂੰ ਬਹੁਤ ਵੱਡਾ ਜ਼ਰੂਰੀ ਕਾਰਜ ਆਉਣ ਪਿਆ ਹੈ, ਉਹ ਕਾਰਜ ਤਾਂ ਹੀ ਸਿੱਧ ਹੋਵੇਗਾ ਜੇ ਸਿੱਖ ਆ ਕੇ ਸੀਸ ਦੇਣਗੇ।
ਪੁਰਵੇਂ ਸਿਰ ਦੇ ਅਬੀ ਬਿਸਾਲਾ,
ਹੁਣੇ ਆ ਕੇ ਕੋਈ ਸਿੱਖ ਆਪਣਾ ਸੀਸ ਦੇਵੇ ਤੇ ਸਾਡਾ ਕਾਰਜ ਪੂਰਨ ਕਰੇ। ਜਿਹੜਾ ਕਾਰਜ ਅਸੀਂ ਕਰਨ ਵਾਸਤੇ ਸੰਸਾਰ ਵਿੱਚ ਆਏ ਹਾਂ ਉਹ ਤਾਂ ਹੀ ਪੂਰਾ ਹੋਣਾ ਜਦੋਂ ਕੋਈ ਸਿੱਖ ਆ ਕੇ ਸੀਸ ਭੇਟ ਕਰੇਗਾ। ਖਾਲਸਾ ਜੀ, ਇਹ ਬੜੀ ਵੱਡੀ ਗੁਰਦੇਵ ਸੱਚੇ ਪਾਤਸ਼ਾਹ ਜੀ ਦੀ ਕਸਵੱਟੀ ਹੈ ਸਿੱਖਾਂ ਉੱਤੇ ਲਾਈ ਹੋਈ। ਕੌਣ ਇਸ ਕਸਵੱਟੀ ਤੇ ਖਰਾ ਉਤਰਦਾ ਸਤਿਗੁਰੂ ਜੀ ਵੇਖਣਾ ਚਾਹੁੰਦੇ ਹਨ, ਕਿਉਂਕਿ ਜਿਹੜਾ ਪੰਥ ਗੁਰਦੇਵ ਨੇ ਸਾਜਣਾ ਹੈ ਉਹ ਪੰਥ ਮਰ ਜੀਵੜਿਆਂ ਦਾ ਪੰਥ ਹੈ। ਗੁਰੂ ਖਾਲਸਾ ਜੀ, ਜਿਨ੍ਹਾਂ ਨੂੰ ਮਰਨਾ ਪਹਿਲਾਂ ਕਬੂਲ ਹੋਵੇ ਉਹੀ ਇਸ ਪੰਥ ਦੇ ਵਿੱਚ ਦਾਖਲਾ ਲੈ ਸਕਦੇ ਹਨ। ਛੋਟੇ ਹੁੰਦਿਆਂ ਇੱਕ ਬੜੀ ਸੁੰਦਰ ਕਵਿਤਾ ਪੜ੍ਹਦੇ ਸੁਣਦੇ ਸੀ, ਕਹਿੰਦੇ ਸੁਣਿਆ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿ ਆਪ ਜੀ ਦੇ ਸਕੂਲ ਵਿੱਚ ਕੋਈ ਫੀਸ ਨਹੀਂ ਲੱਗਦੀ, ਪਰ ਜਦੋਂ ਵੇਖਿਆ ਸਕੂਲ ਅੰਦਰ ਜਾ ਕੇ ਪੜ੍ਹਨ ਵਾਲਿਆਂ ਦੇ ਧੜਾਂ 'ਤੇ ਸੀਸ ਕੋਈ ਨਾ, ਕਿਉਂਕਿ ਇਹ ਮਰ ਜੀਵੜਿਆਂ ਦਾ ਪੰਥ ਹੈ। ਕਲਗੀਧਰ ਪਾਤਸ਼ਾਹ ਜੀ ਉਹੀ ਪਰਖ ਕਰ ਰਹੇ ਨੇ, ਕਹਿੰਦੇ ਅਸੀਂ ਜਿਹੜਾ ਕਾਰਜ ਕਰਨ ਆਏ ਹਾਂ ਉਹ ਸਿੱਖ ਦੇ ਸੀਸ ਲਏ ਬਿਨਾਂ ਨਹੀਂ ਹੋ ਸਕਦਾ। ਉੱਠੋ ਕੋਈ ਸਿੱਖ ਆਪਣਾ ਸੀਸ ਦੇਵੇ ਔਰ ਸਾਡਾ ਕਾਰਜ ਸੰਪੰਨ ਹੋਵੇ।
ਅਸ ਕਹਿ ਤੂਸ਼ਨ ਕੀਨ ਗੁਸਾਈ,
ਇੱਕ ਵਾਰੀ ਇਹ ਬਚਨ ਕਹਿ ਕੇ ਕਲਗੀਧਰ ਜੀ ਚੁੱਪ ਕਰ ਗਏ।
ਕਰਾ ਚੋਲ ਪਰ ਦ੍ਰਿਸ਼ਟ ਲਗਾਈ,
ਔਰ ਪਾਤਸ਼ਾਹ ਜੀ ਆਪਣੀ ਕਰਾ ਚੋਲ ਕਹਿੰਦੇ ਨੇ ਤਲਵਾਰ ਨੂੰ, ਕਰਾ ਚੋਲ ਵੀ ਤਲਵਾਰ ਦਾ ਸ਼੍ਰੀ ਸਾਹਿਬ ਦਾ ਹੀ ਨਾਮ ਹੈ। ਪਾਤਸ਼ਾਹ ਜੀ ਤਲਵਾਰ ਦੀ ਧਾਰ ਵੱਲ ਵੇਖ ਰਹੇ ਨੇ, ਇਹ ਬਚਨ ਕਹਿ ਕੇ ਇੱਕ ਵਾਰੀ ਚੁੱਪ ਕਰ ਗਏ ਤੇ ਸ਼੍ਰੀ ਸਾਹਿਬ ਨੂੰ ਤਲਵਾਰ ਨੂੰ ਵੇਖ ਰਹੇ ਹਨ।
ਸੁਨਤ ਬਾਤ ਸਗਰੀ ਬਿਸਮਾਈ,
ਮਹਾਰਾਜ ਜੀ ਦੇ ਬਚਨ ਸੁਣ ਕੇ ਜਿੰਨੀ ਸੰਗਤ ਬੈਠੀ ਸੀ ਇੱਕਦਮ ਹੈਰਾਨ ਹੋ ਗਈ, ਇੱਕਦਮ ਜਿੰਨੀ ਸੰਗਤ ਬੈਠੀ ਦੰਗ ਹੋ ਗਈ।
ਧੀਰਜ ਤਿਆਗ ਦੀਨ ਸਿਰ ਨਿਆਏ,
ਕਈਆਂ ਨੇ ਧੀਰਜ ਤਿਆਗ ਦਿੱਤਾ ਤੇ ਸਿਰ ਨੀਵੇਂ ਕਰ ਲਏ। ਮਰਨਾ ਕਿੰਨੇ ਪਸੰਦ ਕਰਨਾ ਸੀ, ਕਿਹਦੇ ਵਿੱਚ ਇੰਨੀ ਹਿੰਮਤ ਕਿ ਅੱਗੇ ਆ ਕੇ ਆਪਣਾ ਸੀਸ ਤਲਵਾਰ ਦੇ ਨਾਲ ਕਟਵਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਭੇਟ ਕਰੇ। ਇਹ ਤਾਂ ਕਿਸੇ ਹਜ਼ਾਰਾਂ ਵਿੱਚੋਂ ਲੱਖਾਂ 'ਚੋਂ ਵਿਰਲੇ ਨਹੀਂ ਨਿਤਰਨਾ ਸੀ। ਜਿੰਨੀ ਸੰਗਤ ਬੈਠੀ ਸਭ ਦੇ ਸਿਰ ਨਿਮ ਗਏ।
ਗੁਰ ਦਿਸ਼ ਦੇਖ ਸਕੇ ਨੈ ਕੋ,
ਮਹਾਰਾਜ ਜੀ ਦਾ ਚਿਹਰਾ ਹੀ ਇੰਨਾ ਪ੍ਰਤਾਪੀ ਤੇ ਫਿਰ ਹੱਥ 'ਚ ਸ਼੍ਰੀ ਸਾਹਿਬ ਫੜੀ ਆ, ਉਹ ਵੀ ਨੰਗੀ ਕਿਰਪਾਨ ਜਿਹਦੇ ਤੇ ਕੋਈ ਮਿਆਨ ਨਹੀਂ ਹੈ। ਵੇਖ ਕੇ ਜਿੰਨੀ ਸੰਗਤ ਸੀ ਸਾਰੇ ਸਹਿਮੇ ਹੋਏ, ਡਰੇ ਹੋਏ ਹਨ।
ਉਗਰ ਤੇਜ ਮੁਖ ਰੱਖਤੇ ਹੋ,
ਪਾਤਸ਼ਾਹ ਜੀ ਦਾ ਮੁਖ ਬੜਾ ਤੇਜਸਵੀ ਹੈ, ਲਾਲ ਸੁਰਖ ਮਹਾਰਾਜ ਜੀ ਦਾ ਮੁਖ ਮੰਡਲ ਨਜ਼ਰ ਆ ਰਿਹਾ।
ਖਿਆਲ ਟਲਾਏ ਪ੍ਰਭੂ ਕੁਛ ਕਾਲਾ,
ਕੁਝ ਸਮਾਂ ਮਹਾਰਾਜ ਜੀ ਖਿਆਲ ਟਾਲ ਕੇ ਬੈਠੇ ਰਹੇ।
ਪੁਨ ਬੋਲੇ ਸੁਨ ਸੰਗਤ ਜਾਲਾ,
ਪਾਤਸ਼ਾਹ ਜੀ ਦੁਬਾਰਾ ਫਿਰ ਬੋਲੇ, ਆਖਿਆ ਸੰਗਤ ਜੀ ਸੁਣੋ,
ਕੋ ਸਿੱਖ ਪ੍ਰਿਆ ਮੁਝ ਦੇ ਸੁਦਾਨਾ,
ਕੋਈ ਗੁਰੂ ਕਾ ਪਿਆਰਾ ਸਿੱਖ ਆਵੇ ਜਿਹੜਾ ਆ ਕੇ ਮੈਨੂੰ ਆਪਣੇ ਸੀਸ ਦਾ ਦਾਨ ਦੇਵੇ, ਆ ਕੇ ਆਪਣਾ ਸੀਸ ਮੇਰੇ ਚਰਨਾਂ 'ਚ ਭੇਟ ਕਰੇ, ਕੋਈ ਗੁਰੂ ਕਾ ਪਿਆਰਾ ਸਿੱਖ ਹੋਵੇ।
ਕਰੇ ਕਾਜ ਅਰਪੇ ਨਿਜ ਪ੍ਰਾਨਾ,
ਸਾਡਾ ਇਹ ਕਾਰਜ ਕਰੇ ਕੋਈ ਸਿੱਖ ਆ ਕੇ ਸਾਨੂੰ ਆਪਣੇ ਪ੍ਰਾਣ ਭੇਟ ਕਰੇ, ਆਪਣਾ ਸੀਸ ਭੇਟ ਕਰੇ।
ਦੇਹ ਅਹੰਕੋ ਤਜ ਕਰ ਦੂਰ,
ਔਰ ਆਪਣੇ ਸਰੀਰ ਦੀ ਹੰਗਤਾ ਨੂੰ ਛੱਡ ਕੇ ਸਰੀਰ ਦੀ ਹੰਗਤਾ ਤੋਂ ਦੂਰ ਹੋ ਜਾਵੇ, ਸਰੀਰ ਦੀ ਹਉਮੈ ਤੋਂ ਦੂਰ ਹੋ ਜਾਵੇ।
ਧੀਰਜ ਧਰ ਦੇ ਸੀਸ ਹਜੂਰ,
ਔਰ ਆਪਣੇ ਹਿਰਦੇ 'ਚ ਧੀਰਜ ਧਾਰਨ ਕਰਕੇ ਆਪਣਾ ਸੀਸ ਸਾਡੀ ਹਜੂਰੀ ਵਿੱਚ ਆ ਕੇ ਭੇਟ ਕਰੇ।
ਪੁਨ ਸੁਨ ਸੰਗਤ ਤੂਸ਼ਨ ਕੀਨਾ,
ਜਦੋਂ ਦੁਬਾਰਾ ਕਲਗੀਧਰ ਜੀ ਨੇ ਬਚਨ ਕਹੇ, ਸੁਣ ਕੇ ਜਿੰਨੀ ਸੰਗਤ ਸੀ ਚੁੱਪ ਕਰ ਗਈ, ਫਿਰ ਵੀ ਕੋਈ ਨਹੀਂ ਬੋਲਿਆ।
ਸਨਮੁਖ ਹੋਏ ਨਾ ਮਨ ਨਾ ਪਤੀਨਾ,
ਕੋਈ ਮਹਾਰਾਜ ਜੀ ਵੱਲ ਨਿਗਾਹ ਭਰ ਕੇ ਨਹੀਂ ਵੇਖਦਾ, ਮਨ ਦੇ ਵਿੱਚ ਇੰਨਾ ਜ਼ਿਆਦਾ ਭੈ ਵੀ ਕਿਤੇ ਜੇ ਅਸੀਂ ਨੇਤਰ ਚੁੱਕ ਕੇ ਤਾਂ ਵੇਖਿਆ ਕਿਤੇ ਸਾਨੂੰ ਨਾ ਸੱਦ ਲੈਣ, ਏਦਾਂ ਦਾ ਡਰ ਸਾਰਿਆਂ ਦੇ ਹਿਰਦਿਆਂ ਵਿੱਚ ਬਣਿਆ ਹੋਇਆ, ਮਨ ਨਹੀਂ ਪਿਆ ਪਤੀਜਦਾ ਕਿਸੇ ਦਾ।
ਚਮਕੈ ਚੰਦਰ ਹਾਂਸ ਕਰ ਮਾਈ,
ਕਲਗੀਧਰ ਜੀ ਦੇ ਹੱਥ ਵਿੱਚ ਚੰਦਰ ਹਾਂਸ ਤਲਵਾਰ ਚਮਕ ਰਹੀ ਹੈ, ਉਹਦੀ ਚਮਕ ਹੀ ਇੰਨੀ ਤਿੱਖੀ ਆ ਵੀ ਕਿਸੇ ਦਾ ਹੌਂਸਲਾ ਹੀ ਨਹੀਂ ਪੈ ਰਿਹਾ ਕਿ ਸਿਰ ਚੱਕ ਕੇ ਉਤਾਂਹ ਨੂੰ ਵੇਖ ਸਕੇ।
ਧਾਰ ਸਕਿਓ ਧੀਰਜ ਕੋ ਨਾਈ,
ਹੁਣ ਕਿਹਦੇ ਅੰਦਰ ਧੀਰਜ ਠਹਿਰਨਾ ਸੀ, ਕਿਹਦੇ ਅੰਦਰ ਧੀਰਜ ਤੇ ਠਰਮਾ ਆਉਣਾ ਸੀ।
ਬੈਠੇ ਕਿਤਕ ਬੇਰ ਜਬ ਬੀਤੀ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੈਠਿਆ ਫਿਰ ਕੁਝ ਕੁ ਸਮਾਂ ਬੀਤ ਗਿਆ।
ਕਯੋ ਬਚਨ ਤ੍ਰਿਤੀਆ ਤਿਸ ਰੀਤੀ,
ਪਾਤਸ਼ਾਹ ਜੀ ਉਸੇ ਤਰ੍ਹਾਂ ਤੀਸਰੀ ਵਾਰ ਫਿਰ ਬੋਲੇ, ਕਹਿਣ ਲੱਗੇ,
ਪਰਖੈ ਸਿੱਖਨ ਕੋ ਸੁਖ ਦਾਨੀ,
ਮਹਾਰਾਜ ਜੀ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ ਗੁਰਦੇਵ, ਆਪਣੇ ਸਿੱਖਾਂ ਦੀ ਪਰਖ ਕਰਨ ਵਾਸਤੇ ਤੀਸਰੀ ਵਾਰ ਫਿਰ ਬੋਲੇ ਹਨ।
ਲੱਖੋਂ ਸੰਗਤ ਮੈਦ ਮਹਾਨੀ,
ਕਹਿੰਦੇ ਲੱਖਾਂ ਦੀ ਗਿਣਤੀ 'ਚ ਸੰਗਤ ਆਈ ਆ, ਵੱਡੇ ਤੋਂ ਵੱਡੇ ਗੁਰਸਿੱਖ ਇੱਥੇ ਹਾਜ਼ਰ ਨੇ।
ਬੀਜ ਅਹੈ ਕੈਦੋਂ ਰਹਿ ਨਾਈ,
ਇਸ ਲੱਖਾਂ ਦੀ ਸੰਗਤ ਵਿੱਚ ਗੁਰਸਿੱਖੀ ਦਾ ਕੋਈ ਬੀਜ ਰਹੇਗਾ ਕਿ ਨਹੀਂ? ਪਾਤਸ਼ਾਹ ਕਹਿੰਦੇ ਕੋਈ ਬੀਜ ਰੱਖਣ ਵਾਲਾ ਰਹੇਗਾ ਕਿ ਨਹੀਂ? ਏਡੀ ਵੱਡੀ ਗਿਣਤੀ ਵਿੱਚ ਸੰਗਤ ਹੋਵੇ ਤੇ ਇਹਦੇ ਵਿੱਚ ਕੋਈ ਬੀਜ ਰੱਖਣ ਵਾਲਾ ਗੁਰਸਿੱਖੀ ਦਾ ਰਹੇਗਾ ਕਿ ਨਹੀਂ?
ਜਿਸ ਤੇ ਹੋਏ ਸਰਬ ਨਿਰਬਾਹੀ,
ਜੇ ਬੀਜ ਰੱਖਣ ਵਾਲਾ ਕੋਈ ਗੁਰਸਿੱਖ ਆ ਨਿਤਰੇ, ਉਹਦੇ ਤੋਂ ਅੱਗੇ ਸਿੱਖੀ ਫਿਰ ਫਲੀ ਭੂਤ ਹੋ ਜਾਏਗੀ, ਫਿਰ ਵਧੇਗੀ ਫੁੱਲੇਗੀ।
ਕੀ ਹਰ ਹੋਤ ਏਕ ਹੀ ਬਨ ਮੈਂ,
ਕਿਉਂਕਿ ਜੰਗਲ 'ਚ ਸ਼ੇਰ ਇੱਕੋ ਹੀ ਕਾਫੀ ਹੁੰਦਾ, ਪੂਰੇ ਜੰਗਲ ਦੇ ਵਿੱਚ ਦਹਿਸ਼ਤ ਪਾਉਣ ਲਈ, ਪੂਰੇ ਜੰਗਲ ਦਾ ਰਾਜਾ ਬਣਨ ਲਈ ਇੱਕੋ ਹੀ ਸ਼ੇਰ ਕਾਫੀ ਹੁੰਦਾ।
ਕੋਈ ਨਾ ਪ੍ਰਵੇਸ਼ੇ ਡਰ ਧਰ ਮਨ ਮੈਂ,
ਤੇ ਜਦੋਂ ਇੱਕੋ ਸ਼ੇਰ ਜੰਗਲ ਵਿੱਚ ਜਿਸ ਇਲਾਕੇ 'ਚ ਗਰਜਦਾ, ਕਿਸੇ ਜਾਨਵਰ ਪਸ਼ੂ ਪੰਛੀ ਵਿੱਚ ਹੌਂਸਲਾ ਨਹੀਂ ਪੈਂਦਾ ਕਿ ਉਹਦੇ ਉਸ ਇਲਾਕੇ ਵਿੱਚ ਜਾ ਸਕੇ।
ਤ੍ਰਿਤੀ ਬਚਨ ਜੇ ਪਰਤੋ ਖਾਲੀ,
ਪਾਤਸ਼ਾਹ ਕਹਿੰਦੇ ਜੇ ਸਾਡਾ ਤੀਸਰਾ ਬਚਨ ਵੀ ਖਾਲੀ ਪੈ ਗਿਆ,
ਪੁਨ ਕੋ ਹੋਤ ਸੰਗਤ ਤਿਸ ਵਾਲੀ,
ਫਿਰ ਸੰਗਤ ਦਾ ਵਾਲੀ ਕੌਣ ਹੋਵੇਗਾ? ਕਿਉਂਕਿ ਬੀਜ ਰੱਖਣ ਵਾਲਾ ਜੇ ਕੋਈ ਸਿੱਖ ਹੀ ਨਾ ਰਿਹਾ ਤੇ ਫਿਰ ਇਸ ਸੰਗਤ ਦਾ ਵਾਲੀ ਕੌਣ ਬਣੇਗਾ?
ਦਇਆ ਰਾਮ ਇੱਕ ਬਸੈ ਲਾਹੌਰ,
ਖਾਲਸਾ ਜੀ ਜਦੋਂ ਤੀਸਰੀ ਵਾਰ ਗੁਰਦੇਵ ਨੇ ਬਚਨ ਕਹੇ, ਲਾਹੌਰ ਸ਼ਹਿਰ ਦੇ ਰਹਿਣ ਵਾਲੇ, ਗੁਰੂ ਘਰ ਦੇ ਅਨਿੰਨ ਪਿਆਰੇ, ਗੁਰੂ ਘਰ ਦੇ ਸਭ ਤੋਂ ਪਹਿਲੇ ਪਿਆਰੇ, ਗੁਰੂ ਖਾਲਸੇ ਪੰਥ ਦੇ ਸਭ ਤੋਂ ਪਹਿਲੇ ਮੁਖੀ ਮਹਾਂਪੁਰਖ, प्यारे भाई दया राम जी जिन्हों का नाम दया सिंह लिखिया पर अमृत छकण तो पहला इन्हों का नाम भाई दया राम से। भाई साहब भाई दया राम जी ने हिरदे च विचार कीती
खत्री सब सिंगन सिर मोरे।
खत्री वर्ण नाल सोफती खत्री दा गोत हुंदा उस गोत्र दे नाल खत्री वर्ण दे नाल संबंध रखदे महापुरख हन।
रिदे विचार कीन तब ताई
भाई दया राम जी ने अपने हिरदे च कलगीधर जी दे वचन सुन के विचार कीती
रे जीए जीत सदा को नाई।
अपने मन ही मन सोच दे मेरे जीड़ा ए संसार विच केड़ा सदा जीवना है मौत ता एक ना एक दिन आउणी है
ऐसो समो नहीं पुन पावे।
पर कलगीधर जी दे हथों ए सीस कटिया जावे मौत आवे ऐसी मौत दोबारा प्राप्त करन दा मौका नहीं मिलना मर ता जाना ही है पर एहो जा मरना नसीब नहीं होना।
सतगुर काज सीस तुव पावे
जे मेरा ए सीस सतगुरां दे लेखे लग जाए सतगुरां दे काम आ जाए होर की चाहिदा है।
इति बिलंब कीन तिक तोई
अपने आप नूं त्रकारा पाउंदे अपने मन नूं दया राम भाई दया राम जी अपने हिरदे नूं कहिंदे ओ मना तेरे ते त्रकार है तेनूं तीजी वार बचन सुन के उठण दी बिरती पैदा हुई तू पहले बचन च क्यों ना उठिया। अपने आप नूं मन ही मन अपने मन नूं कोसदे आ भाई दया राम जी कि मना तू पहला ही क्यों ना उठ खलोता।
स्वामी बचन न सनमुख होही
कलगीधर जी ने एक बचन कहा तेनू उदो ही सीस देन वास्ते उठ जाना चाहिदा सी उन्हां नूं तीन वेरी बचन करना पिया है।
इम विचार कर तूरन ठांडा
विचार करके जदों तीसरा बचन सुनिया भाई साहब भाई दया राम जी उठ खलोते हैं।
हृदय बिखे धीरज तर गाडा
बड़ा परपक धीरज है भाई दया राम साहब जी दे हिरदे विच प्यारे भाई दया सिंह जी दा हिरदा बड़े धीरज ते ठरमे नाल भरिया होया।
बिनती पनी जोर जुग कर को
कलगीधर जी दे चरना चा के मत्था टेकिया ते हथ जोड़ के बेनती करके कहण लगे
लीजे सतगुर मेरे सिर को
पातशाह आ सीस आप जी दा है तड़ मेरे ते सी पर पहला भी आप जी दा है आप जी ए सीस अपने चरना च प्रवान करो मेरा ए सीस लै लवो।
सुन कलगीधर तजियो प्रियंका
कलगीधर पातशाह जी महाराज जी पलंगे तो उठे भाई दया राम जी दी बांह फड़ी जानदे हो सीस देण दा मतलब की है। भाई साहब कहण लगे महाराज नहीं इतना जानदा हाँ कि आप जी ने मंगया आप जी का सीस आप दे चरना च हाजर। सीस देण दा मतलब है इन्हां जरवाणिया नाल जिहड़े इस वेले हिंदुस्तान की धरती ते काबज ने जिन्हां ने मेरे पिता गुरदेव नौवें पातशाह नूं शहीद किया इन्हां नाल लड़ना पवेगा जंग करना पवेगा। भाई साहब हथ जोड़ के कहण लगे महाराज काम हमारा तोलन तकड़ी नंगी करद कदे नहीं पकड़ी चिड़ी उड़े दम से मर जाऊं मुगलन से कैसे लड़ पाऊं। महाराज जी कहते बस यही सुनना सी ए बचन केवल भाई दया राम जी दे मुखों नहीं हो रहे पूरे हिंदुस्तान दे लोगां दी मानसिक दशा सी उस वेले कि असी ना मुगलां नाल किवें लड़ सकते हाँ असी तां तकड़ी तोलन वाले हाँ ए पूरे हिंदुस्तान की मानसिक दशा सी जिहड़ी भाई दया राम जी ने वर्णन कीती है। कलगियां वाले पातशाह ने भाई दया राम जी का हथ पकड़िया बांह फड़ी
दिनो सिर तो आए निशंका
कहिंदे सिर देण वास्ते तुसी निशंक हो के आए हो।
इम कह गई बां तिसके
ए बचन करके महाराज जी ने बांह फड़ी
तंबू मैं लै गए बिन देरी
बिना देरी तो जिहड़ा पिछले पासे नाल ही तंबू लगा होया सी कनातां तणियां होईयां सी उहदे च भाई साहब नूं लै गए
तो फरश बिच दियो बिठाई
बड़ा सुंदर अंदर आसन लगा होया सी तंबू बिच भी उथे लै गए।
गुरदिश पिखे सबन डर माना
सतगुरु जी दी ए सारी खेड वेख के जिन्नी संगत सी बहुत हैरान हो रही है आश्चर्य हो रही है।
संगारे ओ सिख अचरज ठाना
पातशाह जी ने तलवार दा वार कीता बार कड़ाक दे के आवाज आई संगत नू अंदर नहीं पता की खेड वरत रही है, पर इन्ना पता है कि सीस कट्टिया गया। सीस कट्टे दी आवाज सुन के सारी संगत हैरान हो गई, दहल गई, गल्लां करन लग पे हिरदे विच कि गुरु साहब ने अपने सिख दा सिर कट दिता है। ऐसा तो अज तई होया नहीं कदे कि गुरु साहब ने एक सिख ही संघार दिता है।
बदन पीत सब धीरज हाले,
चेहरे पीले पै गए जिन्नी संगत सी, धीरज हल गए सब दे हिरदिया चो।
कौन गुरु के चलत संभाले,
केड़ा चले गुरु दी चल, केदे विच इन्ना तान के सतगुरां दे इस चरित्र नूं संभाल सके।
हर हर कंपे हैरे उरमे,
हर हर थर हर कंबन लग पए, कांबा छिड़ गया अगे बैठी संगत दे दिलां दे विच हिरदिया विच।
अनेक कल्पना कल्पत गुरमे,
हुण कई तरां दीआं कल्पनावां सतगुरु जी दे विच कल्पन लग पए।
करीबन वाज पातशाह जी दा पवित्र इतिहास कथन करदिआं होइयां भुल्लां चुक्कां दी खिमा